ਉੱਥੇ ਖੋਟ ਹੈ ਸਤੀ ਹੈ ਪਰਮਾਤਮਾ ਦੀ ਦਰਗਾਹ ਵਿੱਚ ਜਾਗੇ ਹੋਏ ਜਾਗੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਖੋਟ ਹੈ ਸਤੀ ਹੈ ਉੱਥੇ ਹੁਣ ਮੇਰਾ ਖਿਆਲ ਹੈ ਪ੍ਰਭੂ ਦੀ ਦਰਗਾਹ ਆਇਆ ਹੈ ਉੱਥੇ ਮਾਲਕ ਦੀ ਦਰਗਾਹ ਖੋਟ ਹੈ ਸਤੀ ਹੈ ਮਾਲਕ ਦੀ ਦਰਗਾਹ ਵਿੱਚ ਖੋਟਿਆਂ ਨੂੰ ਕੋਈ ਥਾਂ ਨਹੀਂ ਉੱਥੇ ਖੋਟੇ ਬਾਹਰ ਵਾਰ ਸੁੱਟੇ ਜਾਂਦੇ ਨੇ ਕੱਢੇ ਜਾਂਦੇ ਨੇ ਖਰੇ ਕੀ ਜੇ ਸ਼ਾਬਾਸ਼ ਖਰਿਆਂ ਨੂੰ ਸ਼ਾਬਾਸ਼ ਮਿਲਦੀ ਹੈ ਥਾਪੜਾ ਮਿਲਦਾ ਹੈ ਖਰਿਆਂ ਦੀ ਆਓ ਭਗਤ ਹੁੰਦੀ ਹੈ
ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ
ਕਿਆ ਕਮਾਲ ਦੀ ਤੁਕ ਲਿਖੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ ਔਰ ਸਾਡੇ ਸਾਰਿਆਂ ਦੇ ਸਮਝਣ ਤੋਂ ਵੀ ਤੁਕ ਕਿਉਂਕਿ ਅਸੀਂ ਤੇ ਦੁਖੜੇ ਰੋਂਦੇ ਰਹਿੰਦੇ ਹਾਂ ਆਪਣੇ ਸਾਡੇ ਦੁੱਖਾਂ ਦਾ ਤਾਂ ਕੋਈ ਅੰਤ ਨਹੀਂ ਆਉਂਦਾ ਸੁਖੀ ਤੋਂ ਸੁਖੀ ਆਦਮੀ ਵੀ ਆਪਣੇ ਆਪ ਨੂੰ ਦੁਖੀ ਕਰਦਾ ਉਹ ਵੀ ਦੁੱਖਾਂ ਦੀ ਪੋਥੀਆਂ ਫਰੋਲਦਾ ਅਰਦਾਸ ਵਿੱਚ ਉਹ ਵੀ ਦੁਖੀ ਰੋਂਦਾ ਬੋਲਣ ਫਾਦਲ ਫਾਦਲ ਆਖਦੇ ਨੇ ਫਜ਼ੂਲ ਬੋਲਣ ਫਾਦਲ ਨਾਨਕਾ ਨਾਨਕ ਪਾਤਸ਼ਾਹ ਆਖਦੇ ਨੇ ਕਿ ਬੋਲਣ ਫਾਦਲ ਪਰਮਾਤਮਾ ਅੱਗੇ ਉਹ ਗੱਲ ਕਰਨੀ ਫਜ਼ੂਲ ਹੈ ਕਿਹੜੀ ਗੱਲ ਦੁੱਖ ਸੁੱਖ ਦੀ ਗੱਲ ਕਰਨੀ ਪਰਮਾਤਮਾ ਅੱਗੇ ਦੁੱਖਾਂ ਦੇ ਰੋਣੇ ਰੋਣੇ ਇਹ ਫਜ਼ੂਲ ਦੀ ਗੱਲ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਦੇ ਰੋਣੇ ਰੋਣੇ ਪਰਮਾਤਮਾ ਦੇ ਅੱਗੇ ਹੱਥ ਬੰਨ ਕੇ ਫਰਿਆਦਾਂ ਕਰਦੀਆਂ ਰਹਿਣੀਆਂ ਗਿਲੇ ਕਰਦੇ ਰਹਿਣੇ ਇਹ ਫਜ਼ੂਲ ਹੈ ਕਿਉਂ ਫਜ਼ੂਲ ਹੈ ਕਿਉਂਕਿ ਕਹਿੰਦੇ ਨੇ ਉਸਦੀ ਰਜ਼ਾ ਵਿੱਚ ਆ ਰਹੇ ਨੇ ਉਸਦੇ ਹੁਕਮ ਵਿੱਚ ਉਸੇ ਦੇ ਹੱਥੋਂ ਤੇ ਆ ਰਹੇ ਨੇ ਜਿਸ ਅੱਗੇ ਤੁਸੀਂ ਫਰਿਆਦ ਕਰ ਰਹੇ ਹੋ ਉਸੇ ਦੇ ਹੁਕਮ ਵਿੱਚ ਤੇ ਆ ਰਹੇ ਨੇ ਉਸੇ ਨੂੰ ਫਰਿਆਦ ਕਰਕੇ ਤੁਸੀਂ ਉਸੇ ਨੂੰ ਕੋਸ ਰਹੇ ਹੋ ਕਿ ਤੇਰਾ ਹੁਕਮ ਠੀਕ ਨਹੀਂ ਹੈ ਫਿਰ ਦੁੱਖ ਤੇ ਸੁੱਖ ਇਹ ਬੰਦਾ ਨਿਯਮ ਹੈ ਸਾਰਿਆਂ ਲਈ ਔਰ ਹੁਕਮ ਪ੍ਰਭੂ ਦੇ ਟੁੱਟਦੇ ਨੇ ਦੁੱਖ ਸੁੱਖ ਦੀ ਰਜ਼ਾ ਪ੍ਰਭੂ ਦੇ ਬੰਦੇ ਨਿਯਮ ਨੇ ਔਰ ਇਹ ਨਾ ਜਾਣਨਾ ਕਿ ਦੁੱਖ ਸਿਰਫ ਸੰਸਾਰੀਆਂ ਨੇ ਸਿਆ ਤੇ ਭਗਤਾਂ ਨੇ ਤੇ ਗੁਰੂਆਂ ਨੇ ਨਾ ਸਿਆ ਜੇ ਐਸੀ ਮਾਨਤਾ ਹੈ ਤੇ ਭੁੱਲ ਜਾਓ ਪ੍ਰਿਥੀ ਚੰਦ ਦੇ ਹੱਥੋਂ ਗੁਰੂ ਅਰਜਨ ਦੇਵ ਜੀ ਜਿੰਨਾ ਸਤੇ ਸਨ ਉਹ ਹੀ ਜਾਣਦੇ ਨੇ ਜਿੰਨਾ ਦੁਖੀ ਕੀਤਾ ਸੀ ਲੰਗਰ ਬੰਦ ਹੋ ਗਿਆ ਸੀ ਔਰ ਇਤਨੀ ਤਕਲੀਫ ਇੱਕ ਵਾਰੀ ਸਹੀ ਸੀ ਕਿ ਘਰ ਇਸੇ ਤਰ੍ਹਾਂ ਹੀ ਵੇਲੇ ਕੁ ਵੇਲੇ ਅੰਨ ਪਾਣੀ ਛਕਦੇ ਸਨ ਸਤਿਗੁਰੂ ਪ੍ਰਿਥੀਆ ਸਭ ਕੁਛ ਲੈ ਜਾਂਦਾ ਸੀ ਸਾਰੀ ਚੜ੍ਹਤ ਲੈ ਜਾਂਦਾ ਸੀ ਲੇਕਿਨ ਫਰਿਆਦ ਨਹੀਂ ਕੀਤੀ ਸਤਿਗੁਰੂ ਰੋਣੇ ਨਹੀਂ ਰੋਏ ਦੁੱਖ ਸੁੱਖ ਨਹੀਂ ਰੋਏ ਫਿਰ ਵੀ ਜੋ ਆਉਂਦਾ ਸੀ ਉਸ ਨਾਲ ਜਿਤਨੀ ਹੋ ਸਕੇ ਲੰਗਰ ਦੀ ਸੇਵਾ ਚੱਲਦੀ ਸੀ ਜੋ ਕੋਸ਼ਿਸ਼ ਕਰਦੇ ਸੀ ਕਹਿੰਦੇ ਬੜੀ ਤੋਟ ਆ ਗਈ ਸੀ ਬਾਬਾ ਬੁੱਢਾ ਜੀ ਨੇ ਫਿਰ ਜਾ ਕੇ ਦੂਜਿਆਂ ਨੂੰ ਕਹਿ ਕੇ ਤੇ ਸੰਗਤਾਂ ਨੂੰ ਸਮਝਾਇਆ ਕਿ ਵੀ ਪ੍ਰਿਥੀਆ ਤੇ ਇੰਜ ਕਰ ਰਿਹਾ ਤੇ ਸਤਿਗੁਰਾਂ ਨੇ ਬਿਲਕੁਲ ਫਰਿਆਦ ਨਾ ਕੀਤੀ ਔਰ ਸਰੀਰਕ ਦੁੱਖ ਆਏ ਹਰਕ੍ਰਿਸ਼ਨ ਜੀ ਨੂੰ ਤਾਪ ਚੜਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਅੰਗੂਠਾ ਰਸਦਾ ਰਿਹਾ ਸਾਰੀ ਉਮਰ ਅੰਗੂਠਾ ਰਸਣਾ ਤੁਹਾਨੂੰ ਪਤਾ ਨਾ ਪਾਕ ਨਿਕਲ ਰਹੀ ਦੂਸਰਿਆਂ ਦੇ ਦੁੱਖ ਕੱਟ ਸਕਦੇ ਸਨ ਕਿ ਆਪਣੇ ਦੁੱਖ ਨਹੀਂ ਸਨ ਕੱਟ ਸਕਦੇ ਲੇਕਿਨ ਕੀ ਸੀ ਹੁਕਮ ਪ੍ਰਭੂ ਦਾ ਜੋ ਰਜ਼ਾ ਹੈ ਜੋ ਦੁੱਖ ਸੁੱਖ ਦੀ ਰਜ਼ਾ ਉਹ ਮੰਨਣੀ ਹੈ ਉਹ ਵੀ ਮੰਨਣੀ ਹੈ ਉਹਦੇ ਹੁਕਮ ਅੱਗੇ ਫਰਿਆਦ ਨਹੀਂ ਅਸੀਂ ਥੋੜੀ ਜਿਹੀ ਤਕਲੀਫ਼ ਤੇ ਫਰਿਆਦ ਪਹਿਲਾਂ ਹੁੰਦੀ ਹੈ ਅਰਦਾਸ ਦੇ ਵਿੱਚ ਸਾਡੇ ਦੁੱਖ ਕੱਟੋ ਜੀ ਕਹਿੰਦੇ ਜਿਹੜੇ ਹੱਥੋਂ ਸੁੱਖ ਆ ਰਹੇ ਨੇ ਦੁੱਖ ਵੀ ਉਸੇ ਹੱਥੋਂ ਆ ਰਹੇ ਜਿੱਥੋਂ ਅਨੇਕਾਂ ਮਿੱਠੇ ਫਲ ਖਾਧੇ ਨੇ ਕਿ ਜੇ ਕੌੜਾ ਫਲ ਖਾਣਾ ਪੈ ਜਾਏ ਤੇ ਉਹਦੀ ਫਰਿਆਦ ਨਾ ਕਰੋ ਇਹੀ ਸਮਝਾ ਰਹੇ ਨੇ ਸਤਿਗੁਰੂ ਕਹਿੰਦੇ ਨੇ ਬੋਲਣ ਫਾਦਲ ਨਾਨਕਾ ਫਾਦਲ ਫਜ਼ੂਲ ਦੁੱਖ ਸੁੱਖ ਖਸਮੇ ਪਾਸ ਖਸਮ ਅੱਗੇ ਦੁੱਖ ਸੁੱਖ ਦੇ ਰੋਣੇ ਰੋਣੇ ਇਹ ਫਜ਼ੂਲ ਇਹਦਾ ਮਤਲਬ ਹੀ ਹੈ ਖਸਮ ਪ੍ਰਭੂ ਅੱਗੇ ਦੁੱਖ ਸੁੱਖ ਦੇ ਰੋਣੇ ਰੋਂਦੇ ਰਹਿਣਾ ਇਹ ਫਜ਼ੂਲ ਗੱਲ ਹੈ, ਕਿਉਂਕਿ ਉਹਦਾ ਹੁਕਮ ਤੇ ਅਟਲ ਹੈ, ਚੱਲਣਾ ਹੀ ਹੈ।
ਮਹਿਲਾ ਦੂਜਾ,
ਮਹਿਲਾ
ਮਹਿਲਾ ਦੂਜਾ,
ਕਦੇ ਮਹੱਲਾ ਨਹੀਂ ਕਹਿਣਾ ਇਸਨੂੰ, ਮਹਿਲਾ।
ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ,
ਇਹ ਚੇਤਾ ਹੋਵੇਗਾ ਤੇ ਇਹ ਸ਼ਲੋਕ ਜਪਜੀ ਸਾਹਿਬ ਦੇ ਅੰਤ ਵਿਚ ਵੀ ਹੈ। ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜੇ ਤੇ ਅੱਖਰੀ ਅਰਥ ਕਰਦੇ ਨੇ ਉਹ ਤੇ ਅੱਖਰਾਂ ਚ ਹੀ ਗੁਆਚ ਜਾਂਦੇ ਨੇ ਔਰ ਕੁਛ ਨਹੀਂ ਕਹਿ ਪਾਉਂਦੇ ਜੋ ਕਹਿਣਾ ਚਾਹੁੰਦੇ, ਸਤਿਗੁਰੂ ਸਮਝ ਨਹੀਂ ਪਾਉਂਦੇ। ਹਵਾ ਸਾਡੀ ਗੁਰੂ ਹੈ, ਧਰਤੀ ਸਾਡੀ ਮਾਤਾ ਹੈ, ਪਾਣੀ ਸਾਡਾ ਪਿਤਾ ਹੈ, ਕੁਛ ਮਤਲਬ ਨਹੀਂ ਇਹਨਾਂ ਦਾ। ਸਤਿਗੁਰਾਂ ਨੇ ਬੜੇ ਅਨੋਖੇ ਢੰਗ ਵਿੱਚ ਕੋਈ ਵੱਖਰੀ ਗੱਲ ਸਮਝਾਈ। ਕੀ ਸਮਝਾ ਰਹੇ ਨੇ? ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਆਖਰੇ ਨੇ ਜਿਵੇਂ ਪਾਉਣ ਬਿਨਾ, ਜਿਵੇਂ ਪਾਣੀ ਬਿਨਾ, ਜਿਵੇਂ ਧਰਤੀ ਬਿਨਾ ਜ਼ਿੰਦਗੀ ਅਸੰਭਵ ਹੈ, ਸੰਭਵ ਨਹੀਂ ਹੈ, ਪੋਸੀਬਲ ਨਹੀਂ ਹੈ। ਇਹਨਾਂ ਸਾਰਿਆਂ ਤੋਂ ਬਗੈਰ ਜ਼ਿੰਦਗੀ ਪੋਸੀਬਲ ਨਹੀਂ ਹੈ। ਇਸੇ ਤਰ੍ਹਾਂ ਆਤਮਕ ਜ਼ਿੰਦਗੀ ਗੁਰੂ ਤੋਂ ਬਿਨਾ ਪੋਸੀਬਲ ਨਹੀਂ। ਜਿਵੇਂ ਪਾਉਣ ਪਾਣੀ ਧਰਤੀ ਐਸੀਆਂ ਚੀਜ਼ਾਂ ਤੋਂ ਬਗੈਰ ਜ਼ਿੰਦਗੀ ਪੋਸੀਬਲ ਨਹੀਂ ਹੈ, ਗੁਰੂ ਤੋਂ ਬਿਨਾਂ ਤੁਹਾਡੀ ਆਤਮਕ ਜ਼ਿੰਦਗੀ ਵੀ ਚੱਲ ਨਹੀਂ ਸਕਦੀ। ਜਿਵੇਂ ਪਾਉਣ ਜ਼ਿੰਦਗੀ ਲਈ ਗੁਰੂ ਹੈ, ਪਾਣੀ ਤੁਹਾਡੀ ਜ਼ਿੰਦਗੀ ਲਈ ਗੁਰੂ ਹੈ, ਕਿਉਂਕਿ ਇਹਨਾਂ ਬਗੈਰ ਜ਼ਿੰਦਗੀ ਚੱਲਦੀ ਨਹੀਂ ਹੈ, ਤਿਵੇਂ ਤੁਹਾਡੀ ਆਤਮਾ ਲਈ ਗੁਰੂ ਜ਼ਰੂਰੀ ਹੈ, ਕਿਉਂਕਿ ਆਤਮਾ ਵੀ ਗੁਰੂ ਤੋਂ ਬਿਨਾਂ ਜ਼ਿੰਦਾ ਰਹਿ ਨਹੀਂ ਸਕਦੀ। ਇਹ ਸਮਝਾ ਰਹੇ, ਗੱਲ ਇੰਨੀ ਹੈ। ਸਾਡੇ ਸਾਰੇ ਜਿਤਨੇ ਵੇਖੇ ਨੇ ਕਥਾਕਾਰ ਦੇ ਪ੍ਰਚਾਰ ਕਰਨ ਵਾਲੇ ਇਸ ਨੂੰ ਇਸ ਤਰ੍ਹਾਂ ਸਮਝਾਉਂਦੇ ਨੇ ਕਿ ਜਿਵੇਂ ਧਰਤੀ ਨੂੰ ਮਾਂ ਕਿਹਾ ਹੈ ਤੇ ਧਰਤੀ ਮਾਤਾ ਹੈ। ਇਹੋ ਜਿਹੀਆਂ ਗੱਲਾਂ ਸੋਚਣੀਆਂ ਜਾਂ ਵਿਚਾਰਨੀਆਂ ਗਲਤ ਨੇ। ਸੰਦੇਸ਼ ਇੱਕੋ ਹੀ ਹੈ। ਆਖਦੇ ਨੇ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨ ਸਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਇਹ ਦਿਨ ਔਰ ਰਾਤ ਇਹ ਦੋਨੋਂ ਇੰਜ ਨੇ ਜਿਵੇਂ ਦਾਈ ਤੇ ਦਾਇਆ। ਦਾਈ ਕਿਸ ਨੂੰ ਆਖਦੇ ਸਨ? ਫੀਮੇਲ ਨਰਸ ਦਾਈ, ਦਾਇਆ ਮੇਲ ਨਰਸ। ਇਹ ਦਿਨ ਰਾਤ, ਦਿਨ ਔਰ ਰਾਤ ਦੇ ਵਿੱਚ ਮਨੁੱਖ ਖੇਡ ਰਿਹਾ ਹੈ। ਮਨੁੱਖ ਦਿਨ ਔਰ ਰਾਤ ਦੇ ਦਰਮਿਆਨ ਭਾਵ ਰਾਤ ਨੂੰ ਸੌਂਦਾ ਹੈ, ਦਿਨ ਨੂੰ ਕੰਮ ਧੰਦੇ ਕਰਦਾ ਹੈ। ਦਿਨ ਔਰ ਰਾਤ ਇਹ ਦਾਈ ਔਰ ਦਾਇਆ ਨੇ ਕਿਹਦੇ ਲਈ? ਮਨੁੱਖ ਲਈ। ਔਰ ਸਾਰਾ ਸੰਸਾਰ ਇਸ ਦਾਈ ਔਰ ਦਾਏ ਦੇ ਹੱਥੀਂ ਖੇਡ ਰਿਹਾ ਹੈ। ਭਾਵ ਕੀ? ਸੰਸਾਰੀ ਜੀਵ ਦਿਨ ਭਰ ਦੀ ਮਿਹਨਤ ਮੁਸ਼ਕਤ ਨਾਲ ਥੱਕ ਕੇ ਫਿਰ ਰਾਤ ਨੂੰ ਸੌਂ ਜਾਂਦੇ ਨੇ ਅਵੇਸਲੇ, ਤੇ ਫਿਰ ਦਿਨ ਦਿਹਾੜੇ ਉਹ ਹੀ ਕੰਮ ਦਿੰਦੇ। ਤੋ ਦਿਨ ਔਰ ਰਾਤ ਇਹ ਦਾਈ ਔਰ ਦਾਇਆ ਹੈ, ਇਹਨਾਂ ਚ ਸਾਰਾ ਹੀ ਜਗਤ ਖੇਡ ਰਿਹਾ ਹੈ। ਖੇਲਾ ਹੈ ਸਗਲ ਜਗਤ, ਔਰ ਇਸਨੂੰ ਜਗਤ ਵੀ ਨਹੀਂ ਕਹਿਣਾ, ਜਗਤ ਖੇਲਾ ਹੈ, ਖੇਡ ਰਿਹਾ ਹੈ ਸਗਲ ਜਗਤ, ਸਾਰਾ ਹੀ ਸੰਸਾਰ। ਤੇ ਚੰਗੀਆਂ ਆਈਆਂ ਬੁਰੇ ਆਈਆਂ ਵਾਚੇ ਧਰਮ, ਤੇ ਖੇਡ ਆਪਣੀ ਖੇਡ ਰਹੇ ਨੇ ਜੋ ਮਨੁੱਖ ਦਿਨ ਔਰ ਰਾਤ ਦੇ ਦਰਮਿਆਨ। ਚੰਗੇ ਕਰਮ ਵੀ ਕਮਾਉਂਦੇ ਨੇ, ਮੰਦੇ ਕਰਮ ਵੀ ਕਮਾਉਂਦੇ ਨੇ, ਚੰਗਿਆਈ ਵੀ ਕਰਦੇ ਨੇ, ਬੁਰਿਆਈ ਵੀ ਕਰਦੇ ਨੇ। ਇਹ ਵੱਖਰੀ ਗੱਲ ਹੈ ਕਿ ਮੰਦੇ ਕਰਮ ਬਹੁਤੇ ਹੁੰਦੇ ਨੇ, ਭਲੇ ਥੋੜੇ ਹੁੰਦੇ ਨੇ, ਲੇਕਿਨ ਦੋਵੇਂ ਹੀ ਹੋ ਜਾਂਦੇ ਨੇ, ਚੰਗੇ ਵੀ ਔਰ ਮੰਦੇ। ਚੰਗਿਆਈਆਂ ਬੁਰਿਆਈਆਂ ਤਾਂ ਸਾਵਧਾਨ ਕਰਦੇ ਨੇ ਕਿ ਇਹ ਦਿਨ ਔਰ ਰਾਤ ਦਰਮਿਆਨ ਇਹ ਚੰਗੇ ਮਾੜੇ ਕਰਮ ਕਰਦਾ ਹੈ, ਉਹ ਧਰਮ ਰਾਜ ਦੇ ਹਦੂਰ ਹਾਜ਼ਰ ਵਾਚੇ ਜਾਂਦੇ ਨੇ, ਭਾਵ ਪੜ੍ਹ ਕੇ ਸੁਣਾਏ ਜਾਂਦੇ। ਭਾਵ ਕੀ ਹੈ ਕਿ ਇਹ ਨਾ ਮਨੁੱਖ ਤੂੰ ਗਿਣੀ ਕਿ ਤੇਰੇ ਕਰਮਾਂ ਦਾ ਲੇਖਾ ਕੋਈ ਨਹੀਂ, ਕਿ ਜੋ ਕਰ ਲਿਆ ਹੈ ਸੋ ਜੋ ਹੋ ਗਿਆ ਸੋ ਹੋ ਗਿਆ, ਤੋ ਬੇਫਿਕਰ ਹੋ ਗਏ। ਭਾਵ ਕੀ ਇਹ ਸੰਸਕਾਰ ਬਣ ਗਏ, ਧਰਮਰਾਜ ਬਣ ਗਏ ਤੇਰੇ ਅੰਦਰ, ਇਹਨਾਂ ਦਾ ਲੇਖਾ ਅੰਦਰ ਲਿਖਿਆ ਗਿਆ, ਇਹ ਸੰਸਕਾਰ ਦ੍ਰਿੜ ਹੋ ਗਏ ਤੇਰੀ ਆਤਮਾ ਨਾਲ, ਇਹ ਧਰਮਰਾਜ ਨੇ ਅੰਦਰ ਲੇਖਾ ਲਿਖ ਲਿਆ, ਇਹ ਸੰਸਕਾਰ ਤੇਰੀ ਆਤਮਾ ਤੇ ਲਿਖੇ ਗਏ ਨੇ, ਇਹ ਪੜੇ ਗਏ ਨੇ ਅੰਦਰ ਉਸ ਧਰਮਰਾਜ ਦੀ ਹਜ਼ੂਰੀ ਵਿੱਚ, ਭਾਵ ਇਹ ਗਿਣਤੀ ਵਿੱਚ ਆ ਗਏ ਨੇ। ਚੰਗੇ ਮੰਦੇ, ਜੋ ਚੰਗਾ ਕੀਤਾ ਉਹਦਾ ਅਸਰ ਵੀ ਰੂਹ ਤੇ ਗਿਆ, ਮੰਦਾ ਕੀਤਾ ਉਹ ਵੀ ਅੰਦਰ ਦ੍ਰਿੜ ਹੋ ਗਿਆ, ਲਿਖਿਆ ਗਿਆ, ਨੋਟ ਹੋ ਗਏ, ਧਰਮਰਾਜ ਨੇ ਲਿਖ ਲਏ ਅੰਦਰ, ਭਾਵ ਅੰਦਰ ਦ੍ਰਿੜ ਹੋ ਗਏ ਨੇ, ਸੰਸਕਾਰ ਪੱਕ ਗਏ ਨੇ। ਫਿਰ ਕੀ ਆਖਦੇ ਨੇ, ਇਹਨਾਂ ਕਰਮਾਂ ਕਰਕੇ, ਚੰਗੇ ਮੰਦੇ ਕਰਮਾਂ ਕਰਕੇ, ਕਰਮੀ ਆਪੋ ਆਪ ਨੇ
ਕਿ ਨੇੜੇ ਕਿ ਦੂਰ,
ਆਪਣੇ ਸੁਭਾਅ ਕਰਕੇ, ਆਪਣੇ ਕਰਮਾਂ ਕਰਕੇ ਕਿ ਨੇੜੇ ਕਿ ਦੂਰ, ਕਈ ਚੰਗੇ ਸੁਭਾਅ ਕਰਕੇ, ਚੰਗੇ ਸੰਸਕਾਰ ਬਣਾ ਕੇ ਨੇੜਤਾ ਪਾ ਲੈਂਦੇ ਨੇ ਪ੍ਰਭੂ ਨਾਲ, ਔਰ ਕਈ ਦੂਰੀ ਪਾਈ ਰੱਖਦੇ ਨੇ, ਮੰਦੇ ਕਰਮ ਕਮਾ ਕੇ, ਮੰਦੇ ਸੰਸਕਾਰ ਕਮਾ ਕੇ ਇਤਨੀ ਦੂਰੀ ਪਾ ਲੈਂਦੇ ਨੇ ਕਿ ਪਰਮਾਤਮਾ ਦੀ ਕੋਈ ਸੋਝੀ ਨਹੀਂ, ਕਿ ਨੇੜੇ ਕਿ ਕਈ, ਕਈ ਨੇੜਤਾ ਪਾ ਲੈਂਦੇ ਨੇ ਪਰਮਾਤਮਾ ਦੀ, ਚੰਗੇ ਸੁਭਾਅ ਬਣਾ ਕੇ, ਚੰਗੀ ਨੇਚਰ ਬਣਾ ਕੇ, ਨੇਕ ਬਣ ਕੇ, ਉਸਨੂੰ ਯਾਦ ਕਰ ਕਰਕੇ ਅੰਦਰੋਂ ਮੈਲ ਗਵਾ ਕੇ ਉਸਦੀ ਨੇੜਤਾ ਪਾ ਦੇ, ਉਹ ਮਾਲਕ ਨੂੰ ਦੇਖ ਸਕਦੇ ਨੇ, ਉਹ ਮਾਲਕ ਨੂੰ ਪਹਿਚਾਣ ਸਕਦੇ ਨੇ ਅੰਦਰ। ਲੇਕਿਨ ਕਈਆਂ ਲਈ ਉਹ ਸੱਤਵੇਂ ਆਕਾਸ਼ ਤੇ ਹੀ ਰਹਿੰਦਾ ਹੈ, ਸਦਾ ਐਸਾ ਹੀ ਰਹੇਗਾ, ਕਿਤੇ ਦੂਰ ਕਿਤੇ ਵਸਦਾ ਹੈ, ਔਰ ਦੂਰੀ ਕੱਟਦੀ ਨਹੀਂ, ਉਹ ਤੇ ਵੱਧਦੀ ਤੁਰੀ ਜਾਂਦੀ। ਕਰਮੀ ਆਪੋ ਆਪ ਨੂੰ ਕਿ ਨੇੜੇ, ਕੋਈ ਨੇੜੇ ਚਲੇ ਗਏ, ਕਈ ਕਿ ਦੂਰ। ਹਾਂਜੀ,
ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ,
ਜਿੰਨੀ ਨਾਮ ਤੇ ਆਇਆ, ਲੇਕਿਨ ਜਿਨ੍ਹਾਂ ਨੇ ਉਸ ਪ੍ਰਭੂ ਦਾ ਨਾਮ ਚੇਤੇ ਕੀਤਾ, ਜਿਸ ਨੇ ਜਿਨ੍ਹਾਂ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਯਾਦ ਕੀਤਾ, ਜਿੰਨੀ ਨਾਮ ਤੇ ਆਇਆ ਗਏ। ਹੁਣ ਦੇਖੋ ਜੇ ਜਿਵੇਂ ਲਿਖਿਆ ਉਵੇਂ ਪੜੋਗੇ ਤੇ ਇਸ ਨੂੰ ਕੀ ਪੜੋਗੇ, ਮਸਕਤ ਕੀ ਪੜੋਗੇ ਇਸ ਨੂੰ, ਨਾ ਮੰਮੇ ਥੱਲੇ ਔਂਕੜ, ਕੱਲਾ ਸੱਸਾ ਕੱਕਾ ਤੱਤੇ ਨੂੰ ਸਿਆਰੀ, ਕੀ ਇਸ ਨੂੰ ਕਹੋਗੇ, ਮਸਕਤ
ਮਸਕਤ
ਹੈ ਮੁਸ਼ਕਤ ਮਿਹਨਤ। ਤੂੰ ਸੋਝੀ ਨਾਲ ਪੜਨਾ ਹੈ, ਹੁਣ ਇਸ ਨੂੰ ਕੋਈ ਕਹੇ ਜੀ ਮੈਂ ਤੇ ਜਿਵੇਂ ਲਿਖਿਆ ਉਵੇਂ ਪੜਾਂਗਾ, ਮਸਕਤ ਮਸਕਤ ਕਰੀਏ ਤੇ ਨਾ ਇਹ ਮਸਕਟ ਦੀ ਗੱਲ ਹੈ ਜਿਹੜਾ ਆਇਆ ਰੇਗਿਸਤਾਨ ਚ, ਸਮਝਣ ਵਾਲਾ ਕੀ ਸਮਝੇ, ਇਸ ਨੂੰ ਨਹੀਂ ਗਿਆਨ ਉਹ ਕੀ ਸਮਝੇ, ਤੇ ਮਸਕਤ ਦਾ ਕੋਈ ਅਰਥ ਨਹੀਂ, ਮੁਸ਼ਕਤ ਕਹੋ ਤੇ ਪਤਾ ਲੱਗਦਾ ਕੁਛ, ਮਿਹਨਤ। ਜਿੰਨੀ ਨਾਮ ਤੇ ਆਇਆ, ਜਿਨ੍ਹਾਂ ਨੇ ਨਾਮ ਦੀ ਕਾਲਣਾ ਕਾਲੀ, ਕਹਿੰਦੇ ਨੇ ਉਹਨਾਂ ਦੀ ਮੁਸ਼ਕਤ ਥਾਂਏ ਪਈ, ਉਹਨਾਂ ਦੀ ਕਾਲਣਾ ਥਾਂਏ ਪਈ, ਗਏ ਮੁਸ਼ਕਤ ਕਾਲ, ਉਹਨਾਂ ਦੀ ਮੁਸ਼ਕਤ ਉਹਨਾਂ ਦੀ ਕਾਲਣਾ ਸਫਲ ਹੋਈ। ਹਾਂਜੀ, ਨਾਨਕ
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ,
ਜਿਨ੍ਹਾਂ ਦੀ ਕਾਲਣਾ ਸਫਲ ਹੋ ਗਈ, ਜਿਨ੍ਹਾਂ ਦੀ ਕਾਲਣਾ ਨੂੰ ਫਲ ਲੱਗਿਆ, ਕਹਿੰਦੇ ਨੇ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਪਰਮਾਤਮਾ ਦੇ ਦਰਬਾਰ ਵਿੱਚ ਸਦਾ ਉਜਲੇ ਹੋਏ, ਉਹਨਾਂ ਨੇ ਸਨਮਾਨ ਪਾਇਆ, ਉਹਨਾਂ ਨੇ ਆਦਰ ਪਾਇਆ, ਨਾਨਕ ਤੇ ਮੁਖ ਉਜਲੇ, ਨਾ ਸਿਰਫ ਉਥੇ ਆਦਰ, ਉਹਨਾਂ ਨੇ ਇੱਥੇ ਵੀ ਆਦਰ ਪਾਇਆ। ਉੱਥੇ ਤਾਂ ਆਦਰ ਕੌਣ ਜਾਣੇ, ਅਸੀਂ ਤੇ ਵੇਖਦੇ ਹਾਂ ਭਗਤ ਜਨ ਇੱਥੇ ਹੀ ਆਦਰ ਪਾ ਕੇ ਜਾਂਦੇ ਨੇ, ਇੱਥੇ ਹੀ ਸਨਮਾਨ ਪਾ ਕੇ ਜਾਂਦੇ ਨੇ, ਸਾਰਾ ਜਗਤ ਨਹੀਂ ਉਹ ਜਾਂਦਾ, ਖੂੜ ਨਾਲ ਜੁੜਿਆ ਹੋਵੇ ਕੌਣ ਬਾਤ ਪੁੱਛਦਾ, ਸੱਚ ਨਾਲ ਜੁੜਿਆ ਹੋਵੇ ਲੋਕ ਸਨਮਾਨ ਦਿੰਦੇ ਨੇ, ਆਦਰ ਦਿੰਦੇ ਨੇ, ਇੱਜ਼ਤ ਕਰਦੇ ਨੇ, ਆਬਰੂ ਭਗਤ ਜਨਾਂ ਦੀ ਇੱਜ਼ਤ ਆਬਰੂ ਇਸੇ ਕਰਕੇ ਹੈ, ਕਿਉਂਕਿ ਮੁਸ਼ਕਤ ਕਾ ਲਈ ਹੈ, ਮਿਹਨਤ ਕੀਤੀ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਈ ਸੰਸਾਰੀ ਉਹਨਾਂ ਦੀ ਸੰਗਤ ਕਰਕੇ ਛੁਟਕਾਰਾ ਪਾ ਲੈਂਦੇ, ਕਈ ਸੁੱਤੇ ਮਨੁੱਖ ਵੀ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਜਾਗ ਪੈਂਦੇ ਨੇ ਤੇ ਸਹੀ ਰਸਤੇ ਆ ਜਾਂਦੇ ਨੇ, ਉਹਨਾਂ ਦੇ ਨਾਲ ਹੀ ਛੁਟਕਾਰਾ ਪਾ ਲੈਂਦੇ। ਤੋ ਐਸੇ ਬੰਦਿਆਂ ਦੀ, ਜਾਗਿਆ ਹੋਇਆਂ ਦੀ, ਬੰਗੀ ਕਰਨ ਵਾਲਿਆਂ ਦੀ ਸੰਗਤ ਵੀ ਭਲੀ, ਜੋ ਆਪ ਜਾਗੇ ਨੇ ਪਰ ਦੂਜਿਆਂ ਨੂੰ ਵੀ ਜਗਾ ਜਾਂਦੇ। ਨਾਨਕ ਤੇ ਮੁਖ ਉਜਲੇ, ਉਹ ਵੀ ਮੁਖ ਉਜਲੇ ਨੇ,
ਹੋਰ ਕੇਤੀ
ਹੋਰ ਕੇਤੀ ਹੋਰ ਕੇਤੀ ਕਿੰਨੀ ਹੀ ਛੁੱਟੀ ਕਿਹੜੀ ਜਿਹੜੀ ਉਹਨਾਂ ਦੀ ਸੰਗਤ ਕਰਦੀ ਹੈ ਨਾਲ ਉਹਨਾਂ ਭਗਤ ਜਨਾਂ ਦੇ ਨਾਲ ਹੀ ਕਿਵੇਂ ਕਰਨਾ ਅਗਲਾ ਸ਼ਬਦ ਕੇ